الحمد لله الحمد لله وكفى والصلاة والسلام على عباده الذين اصطفى أما بعد فأعوذ بالله السميع العليم من الشيطان الرجيم كذب ثمود بالنذر فقالوا أبشر منا واحدة نتبعه إنا إذا لفي ضلال وسعر صدق الله العلي العظيم رب اشرح لي صدری ویسر لی امری واحلل عقدۃ من لسانی یفقهوا قولی اللهم ربنا الہمنا رشدنا وعذنا من شرور انفسنا آمین یا رب العالمین. سورہ قمر وچ پچھلے جڑے رسول اللہ تعالی نے بھیجے جنہاں قوماں دی طرف انہاں دا ذکر چل رہا ہے، انہاں وچوں دو دا ذکر سی جڑا پہلے رکوع چ آ گیا. ہوں اگو قوم سمود جہی طرف حضرت اللہ تعالی نے حضرت صالح علیہ السلام نے رسول بنا کے بھیجیا، انہوں کا ذکر ہے. یہ ساری تذکیر جیڑی ہے اس واسطے آ کہ تاکہ لوکی انہوں واقعات نو پڑھ کے تے عبرت لیں، اس تو سبق سیکھن، اور وہ بھی اللہ تعالی دی اس کلام نو نہ چٹھلان بڑکے اللہ تعالیٰ دے بھیجے ہوئے کلام دی پیروی کرن، اللہ دے رسولاں نوں من لین اور اللہ دی اطاعت کر کے اللہ دی رضا حاصل کر لین. فرمایا کذب ثمود بالنذر، لیکن ہویا اسی ہی طرح ہے کہ جنہاں قوماں دی طرف بھی اللہ نے رسول بھیجے انہاں نے انہاں نوں چٹھلا دیتا اور اپنے وقتی مفاد دنیا دی ایتھے چودراٹاں نوں چھڈن تے نہیں آئے. یہی حال سمود دا بھی ہویا، انہاں چوں بے اکثر و بیشتر نے نہیں منیا. تو کذب سمود بن نذر، چٹھا دیتا سمود نے بھی ساڈے آگاہ کرن والیاں نوں. فقالوا ابشر منا واحدۃ نتبعہ، کہن لگے ایک انسان ہے ساڈے ہی وچوں، اسی ایدی پیروی کریے، ایدے پیچھے لگیے. انا اذا لفی ضلال مبین، تے پھر تے اسی بڑے ہی ہوواں گے کاٹے وچ اور بڑی ہی غلطی وچ پے جاں گے. یہ ہے جڑا انساناں دے واسطے سب تو بڑا ذریعہ بنیا گمراہی دا، کہ اسی ایک انسان دی پیروی کریے. حالانکہ دیکھا جائے تے انسان انساناں دی پیروی کردے نے. دنیا دے وچ بادشاہ بھی جڑے ہوندے نے وہ بھی انسان ہوندے نے، سردار بھی انسان ہی ہوندے نے، انہاں دے پیچھے تے لگدے نے. لیکن اصل معاملہ یہ نہیں کہ بندے دی پیروی کیویں کریے انسان دی، اصل مفادات چھڈنے پیندے نے. اللہ تعالی دے کلے ہوئے عدل دے نظام نو اختیار کرنا پیندا ہے، جیدی وجہ تو پابندیاں لگدیاں نے، او اصل اوکھیاں نے. اس کو ہر کے اعتراض کر دے رہے. اول کے ذکر علیہ من بیننا، کیا اے دے اتے نازل ہویا ہے ذکر، اے یاد دہانی جیڑی ہے ساڈے وچوں؟ بل ہوا کذاب و ناشر، بلکہ اسی تے سمجھ دے ہاں کہ بڑا ہی جھوٹا ہے اور بڑا ہی متکبر ہے، اپنی وڈیائی چاہندا ہے. یہ جڑا الزام لاؤندے رہے کہ سرداری چاہندا ہے، حالانکہ خود سردار بیٹھے بنے بیٹھے ہوندے نے اور اپنی سرداری چلا رہے ہوندے نے، لیکن اللہ تعالی دی ہدایت دے مطابق جڑی ہے سرداری انہوں قبول کر لی تیار نے. سیعلمون غدًا من الکذاب والناشر، انہاں نوں کل پتا لگ جائے گا، چھیتی پتا لگ جائے گا کون ہے جھوٹا اور کیڑا ہے جڑا تکبر بچے. انہاں مرسل الناقۃ فطرۃ اللہم، بے شک اسی بھیجن لگے ہیں اونٹنی فطرت اللہ انہاں دی ازمائش واسطے. فرتقب ہم واستبر، تے تسی اے ساڈے رسول انہاں نوں وڈیکو اور صبر کرو. ونبہم ان الماء قسمۃ بینہم، اور انہاں نوں آگاہ کر دیو کہ یہ نشانی تساں خود منگی ہے، اے اونٹنی اللہ تعالی نے معجزے دے طور تے تانوں دتی ہے. ہن ان الماء قسمۃ بینکم، تے ہن پانی جڑا او واری واری دے نال تساں پینا، ایک دن یہ اونٹنی پیے گی تے ایک دن تہاڈے مال ڈنگر پین گے. کلو شرب محتضر، تے ہر ایک نو اپنی اپنی واری تے جڑا ہے وہ کاٹ تے آنا چاہیے، ہن زیادتی نہیں ہونی چاہیے اس معاملے چ. فنا دو صاحبہم فتعاتا فاکر، لیکن انہوں نے برداشت نہ کیتا، تو انہوں نے پکارے اپنے ایک ساتھی نو فتعاتا فاکر، تے انہیں جڑا ہے زیادتی کیتی. فاکر تے اودیاں ڈنگاں جڑیاں وہ کٹ چھڈیاں. یہ ہے جڑا انہوں نے اینی وڈی اللہ تعالی دی نشانی ویکھ کے بھی نہیں منیا، اور پھر انہوں دے وچوں ایک اٹھیا ਬੜਾ ਹੀ ਮੁਤਕਬਰ, ਉਹਨੇ ਉਸ ਊਂਠਣੀ ਦੀਆਂ ਸੜਾਂ ਕੱਢ ਦਿੱਤੀਆਂ, ਉਹਦੀਆਂ ਡੰਗਾਂ ਕੱਢ ਦਿੱਤੀਆਂ। ਫਕੈ ਫਕਾਨ ਅਜ਼ਾਬ ਵੀ ਬਨਜ਼ੁਰ, ਔਰ ਫਿਰ ਤਿੰਨ ਦਿਨ ਤੋਂ ਬਾਅਦ ਇਨ੍ਹਾਂ ਤੇ ਅਜ਼ਾਬ ਆ ਗਿਆ। ਤੋ ਫਰਮਾਇਆ ਕਿਸ ਤਰ੍ਹਾਂ ਰਿਹਾ ਮੇਰਾ ਅਜ਼ਾਬ ਤੇ ਮੇਰਾ ਡਰਾਵਾ। ਇਨ ਅਰਸਲ ਨਾ ਅਲੈਹਿਮ ਸਿਹਤਮ ਵਾਹਿਦਤਨ, ਬੇਸ਼ੱਕ ਅਸਾਂ ਭੇਜ ਦਿੱਤੀ ਉਨ੍ਹਾਂ ਦੇ ਉੱਤੇ ਇੱਕੋ ਹੀ ਚੀਖ। ਫਕਾਨੂ ਕਾ ਹਜ਼ੀਮ ਮੁਹਤਜ਼ਰ, ਤੋ ਇਸ ਤਰ੍ਹਾਂ ਹੋ ਗਏ ਕਿ ਜਿਵੇਂ ਬਾੜ ਜਿਹੜੀ ਹੁੰਦੀ ਹੈ ਲਾਈ ਹੋਈ, ਉਹ ਰੋਂਦੀ ਜਾਏ, ਉਹਦੇ ਉੱਤੋਂ ਦੀ ਲੰਘਿਆ ਜਾਏ, ਤੋ ਜਿਸ ਤਰ੍ਹਾਂ ਟੁੱਟ ਜਾਂਦੀ ਹੈ, ਇਸ ਤਰ੍ਹਾਂ ਟੁੱਟੇ ਹੋਏ ਪਏ ਆਪਣੇ ਘਰਾਂ ਦੇ ਵਿੱਚ ਰਹਿ ਗਏ। ਵਲਕਦ ਯਸਰ ਨਾਲ ਕੁਰਾਨ ਅਲੀ ਜ਼ਿਕਰ ਫਾਲ ਮੈਂ ਮੁਦਕਿਰ, ਦੇਖੋ ਅਸਾਂ ਇਸ ਕੁਰਾਨ ਮਜੀਦ ਨੂੰ ਕਿੰਨਾ ਆਸਾਨ ਬਣਾ ਦਿੱਤਾ ਹੈ ਨਸੀਹਤ ਵਾਸਤੇ। ਹੈ ਕੋਈ ਨਸੀਹਤ ਹਾਸਲ ਕਰਨ ਵਾਲਾ? ਇਹ ਕੁਰਾਨ ਮਜੀਦ ਇਹਨਾਂ ਵਾਕਿਆਤ ਦੇ ਜ਼ਰੀਏ ਲੋਕਾਂ ਨੂੰ ਚਾਹੁੰਦਾ ਕਿ ਇਸ ਤੋਂ ਇਬਰਤ ਫੜਨ, ਔਰ ਇਹ ਵਾਕਿਆਤ ਜਿਹੜੇ ਨੇ ਅੱਲਾਹ ਤਾਲਾ ਨੇ ਬਾਰ ਬਾਰ ਇਨਸਾਨਾਂ ਦੀ ਯਾਦ ਦਹਾਨੀ ਵਾਸਤੇ ਇਸ ਕੁਰਾਨ ਵਿੱਚ ਬਿਆਨ ਕੀਤੇ ਨੇ, ਔਰ ਕੁਰਾਨ ਮਜੀਦ ਦੀ ਜ਼ਬਾਨ ਬਹੁਤ ਹੀ ਆਸਾਨ ਰੱਖੀ ਹੈ ਕਿ ਤਾਂ ਕਿ ਲੋਕ ਇਸ ਤੋਂ ਨਸੀਹਤ ਹਾਸਲ ਕਰ ਲੈਣ। ਕਜ਼ਬਤ ਕੌਮ ਲੂਤ ਅਮਿਦ ਨਜ਼ੁਰ, ਬੇਸ਼ੱਕ ਝੁਠਲਾ ਦਿੱਤਾ ਕੌਮ ਲੂਤ ਨੇ ਵੀ ਡਰਾਉਣ ਵਾਲਿਆਂ ਨੂੰ। ਇਨ ਅਰਸਲ ਨਾ ਅਲੈਹਿਮ ਹਾਸਿਬਨ, ਤੇ ਫਿਰ ਅਸਾਂ ਉਨ੍ਹਾਂ ਦੇ ਉੱਤੇ ਮੀਂਹ ਘੱਲਿਆ ਪੱਥਰਾਂ ਦਾ। ਇਲਾ ਆਲਾ ਲੂਤ, ਹਾਂ ਅਸਾਂ ਬਚਾ ਲਿਆ ਆਲੇ ਲੂਤ ਨੂੰ। ਨਜੈਨਾਹੁਮ ਬਿਸਹਰ, ਔਰ ਉਨ੍ਹਾਂ ਨੂੰ ਅਸਾਂ ਬਚਾ ਲਿਆ ਸੇਰੀ ਵੇਲੇ, ਸੁਬਾ ਦੇ ਸੁਬਾ। ਨੇਮਤਮ ਮਿਨਿੰਦਨਾ, ਇਹ ਹੈ ਸਾਡਾ ਫਜ਼ਲ ਜਿਹੜਾ ਉਨ੍ਹਾਂ ਦੇ ਉੱਤੇ ਹੋਇਆ। ਕਜ਼ਾਲਿਕ ਨਜ਼ੀ ਮਨ ਸ਼ਕਰ, ਇਸੇ ਹੀ ਤਰ੍ਹਾਂ ਅਸਾਂ ਸਿਲਾ ਦਿੰਦੇ ਹਾਂ, ਬਦਲਾ ਦਿੰਦੇ ਹਾਂ ਉਹਨੂੰ ਜਿਹੜਾ ਕਿ ਸਾਡਾ ਸ਼ੁਕਰ ਕਰਨ ਵਾਲਾ। ਵਲਕਦ ਅੰਜ਼ਰਹੁਮ ਬਤਸ਼ਤਨਾ ਫਤਮਾਰੋ ਬਿਨ ਨਜ਼ੁਰ, ਬੇਸ਼ੱਕ ਉਨ੍ਹਾਂ ਵੀ ਇਨ੍ਹਾਂ ਨੂੰ ਆਗਾਹ ਕੀਤਾ ਸੀ ਸਾਡੀ ਪਕੜ ਤੋਂ। ਫਤਮਾਰੋ ਬਿਨ ਨਜ਼ੁਰ, ਇਹ ਸ਼ੱਕ ਵਿੱਚ ਹੀ ਪੈ ਰਹੇ ਸਾਡੇ ਡਰਾਵਿਆਂ ਤੋਂ। ਸਾਡੇ ਡਰਾਵਾ ਵਾਲਿਆਂ ਨੂੰ ਇਨ੍ਹਾਂ ਨੇ ਨਹੀਂ ਮੰਨਿਆ, ਔਰ ਜੋ ਅਸੀਂ ਇਨ੍ਹਾਂ ਨੂੰ ਡਰਾਵਾ ਦਿੰਦੇ ਸਾਂ ਉਹਦੇ ਬਾਰੇ ਸ਼ੱਕ ਵਿੱਚ ਹੀ ਪੈ ਰਹੇ। ਵਲਕ ਰਾਵਦੂ ਹਨ ਜ਼ੈਫੇ ਹੀ, ਔਰ ਬੇਸ਼ੱਕ ਇਨ੍ਹਾਂ ਨੇ ਕੋਸ਼ਿਸ਼ ਕੀਤੀ ਉਨ੍ਹਾਂ ਨੂੰ ਬਚਲਾਣ ਦੀ ਉਨ੍ਹਾਂ ਦੇ ਮਹਿਮਾਨਾਂ ਤੋਂ। ਫਤਮ ਅਸਨਾ ਆਈ ਉਨ੍ਹਾਂ ਹੁਣ, ਤੇ ਫਿਰ ਅਸਾਂ ਇਨ੍ਹਾਂ ਦੀਆਂ ਅੱਖਾਂ ਜਿਹੜੀਆਂ ਹੈ ਉਨ੍ਹਾਂ ਨੂੰ ਮਿਟਾ ਦਿੱਤਾ। ਫਜ਼ੂਕ ਅਜ਼ਾਬੀ ਵ ਨਜ਼ੁਰ, ਔਰ ਕਿਹਾ ਚੱਖੋ ਮੇਰਾ ਅਜ਼ਾਬ ਔਰ ਮੇਰਾ ਡਰਾਵਾ। ਇਹ ਕਿ ਫਰਿਸ਼ਤੇ ਜਿਹੜੇ ਅਜ਼ਾਬ ਲੈ ਕੇ ਗਏ ਸਨ, ਉਹ ਬੰਦਿਆਂ ਦੀ ਸ਼ਕਲ ਵਿੱਚ, ਨੌਜਵਾਨਾਂ ਦੀ ਸ਼ਕਲ ਵਿੱਚ ਹਜ਼ਰਤ ਲੂਤ ਅਲੈਹਿ ਸਲਾਮ ਦੇ ਕੋਲ ਗਏ, ਤੇ ਕੌਮ ਜਿਹੜੀ ਸੀ ਉਹ ਚੁੰਕਿ ਬਦਫੇਲੀ ਕਰਦੀ ਸੀ ਲੜਕਿਆਂ ਦੇ ਨਾਲ, ਇਸ ਕਰਕੇ ਉਹ ਸਾਰੇ ਆ ਗਏ, ਔਰ ਲੂਤ ਅਲੈਹਿ ਸਲਾਮ ਨੇ ਉਨ੍ਹਾਂ ਰੋਕਣ ਦੀ ਕੋਸ਼ਿਸ਼ ਕੀਤੀ, ਲੇਕਿਨ ਉਹ ਬਾਜ਼ ਨਹੀਂ ਆਏ। ਤੇ ਫਿਰ ਫਰਿਸ਼ਤਿਆਂ ਨੇ ਹਜ਼ਰਤ ਲੂਤ ਅਲੈਹਿ ਸਲਾਮ ਨੂੰ ਦੱਸ ਦਿੱਤਾ ਕਿ ਘਬਰਾਓ ਨਹੀਂ, ਅਸੀਂ ਅੱਲਾਹ ਦੇ ਫਰਿਸ਼ਤੇ ਹਾਂ, ਔਰ ਉਨ੍ਹਾਂ ਨੇ ਜ਼ਰਾ ਇਸ਼ਾਰਾ ਕੀਤਾ ਤੇ ਇਨ੍ਹਾਂ ਦੀਆਂ ਅੱਖਾਂ ਜਿਹੜੇ ਗਏ ਹੋਰ ਸਨ ਉਨ੍ਹਾਂ ਦੀਆਂ ਸਾਰੀਆਂ ਮਿਟਾ ਦਿੱਤੀਆਂ ਗਈਆਂ, ਔਰ ਫਿਰ ਸੁਬਾਹ ਦੇ ਵੇਲੇ ਉਨ੍ਹਾਂ ਤੇ ਉੱਤੇ ਅਜ਼ਾਬ ਆ ਗਿਆ। ਫਜ਼ੂਕੂ ਅਜ਼ਾਬੀ ਬਨ ਨਜ਼ੁਰ, ਵਲਕਦ ਸਬਾਹਹੁਮ ਬੁਕਰਤਨ ਅਜ਼ਾਬੁਨ ਮੁਸਤਕਿਰ, ਫਿਰ ਸਵੇਰੇ ਹੀ ਸਵੇਰੇ ਉਨ੍ਹਾਂ ਦੇ ਉੱਤੇ ਐਸਾ ਅਜ਼ਾਬ ਆ ਗਿਆ ਕਿ ਜਿਹੜਾ ਉਨ੍ਹਾਂ ਦੇ ਉੱਤੇ ਮੁਸੱਲਤ ਕਰ ਦਿੱਤਾ ਗਿਆ। ਫਜ਼ੂਕੂ ਅਜ਼ਾਬੀ ਬਨ ਨਜ਼ੁਰ, ਫਿਰ ਕਿਹਾ ਚੱਖੋ ਸਾਡਾ ਅਜ਼ਾਬ ਔਰ ਸਾਡਾ ਡਰਾਵਾ। ਵਲਕਦ ਯਸਰ ਨਾਲ ਕੁਰਾਨ ਅਲੀ ਜ਼ਿਕਰ ਫਹਲ ਮੈਂ ਮੁਦਕਿਰ, ਔਰ ਬੇਸ਼ੱਕ ਅਸਾਂ ਆਸਾਨ ਕਰ ਦਿੱਤਾ ਇਸ ਕੁਰਾਨ ਮਜੀਦ ਨੂੰ ਯਾਦ ਦਹਾਨੀ ਲਈ। ਹੈ ਕੋਈ ਯਾਦ ਦਹਾਨੀ ਹਾਸਲ ਕਰਨ ਵਾਲਾ? ਇੱਕ ਦੇਖੋ, ਇਸ ਕੁਰਾਨ ਮਜੀਦ ਦੇ ਬਾਰੇ ਚ ਪੰਜ ਦਫ਼ਾ ਇਸ ਸੂਰਤ ਦੇ ਵਿਚ ਆਇਆ ਕਿ ਅਸਾਂ ਇਸ ਕੁਰਾਨ ਮਜੀਦ ਨੂੰ ਨਸੀਹਤ ਵਾਸਤੇ ਬੜਾ ਹੀ ਆਸਾਨ ਕੀਤਾ। ਹੈ ਕੋਈ ਨਸੀਹਤ ਹਾਸਲ ਕਰਨ ਵਾਲਾ? ਇਹ ਹੈ ਕੁਰਾਨ ਮਜੀਦ ਦੀ ਜ਼ਬਾਨ ਜਿਹੜੀ ਹੈ ਬੜੀ ਆਸਾਨ ਹੈ, ਔਰ ਕੋਈ ਸ਼ਖਸ ਵੀ ਕੋਸ਼ਿਸ਼ ਕਰੇ ਤੇ ਬੜੀ ਜਲਦੀ ਇਹਦਾ ਇਲਮ ਜਿਹੜਾ ਉਹ ਹਾਸਲ ਕਰ ਸਕਦਾ। ਇੰਨੀ ਆਸਾਨ ਕਿਤਾਬ ਹੈ ਕਿ ਸਾਡੇ ਮੁਲਕ ਦੇ ਵਿੱਚ ਤੇ ਜਿਹੜਾ ਵੀ ਉਰਦੂ ਬੋਲਣ ਵਾਲਾ ਔਰ ਜਾਣਦਾ ਹੈ ਉਰਦੂ ਜ਼ਬਾਨ ਨੂੰ, ਉਹਦੇ ਵਾਸਤੇ ਤੇ ਬੜੀ ਆਸਾਨੀ ਹੈ, ਕਿਉਂਕਿ 50% ਅਲਫਾਜ਼ ਜਿਹੜੇ ਨੇ ਉਹ ਅਰਬੀ ਦੇ ਹੀ ਸਾਡੇ ਉਰਦੂ ਦੇ ਵਿੱਚ ਇਸਤੇਮਾਲ ਹੁੰਦੇ ਨੇ ਤੇ ਪੰਜਾਬੀ ਵਿੱਚ ਇਸਤੇਮਾਲ ਹੁੰਦੇ ਨੇ। ਉਹੀ ਅਲਫਾਜ਼ ਨੇ ਜਿਹੜੇ ਕੁਰਾਨ ਮਜੀਦ ਦੇ ਹੀ ਸਾਡੀ ਜ਼ਬਾਨਾਂ ਦੇ ਵਿੱਚ ਆਏ ਹੋਏ ਨੇ, ਔਰ ਅਗਰ ਕੋਈ ਸਰਾ ਜਿੰਨਾ ਥੋੜਾ ਜਿਹਾ ਟਾਈਮ ਕੱਢੇ ਤੇ ਕੁਰਾਨ ਮਜੀਦ ਬਹੁਤ ਜਲਦੀ ਜਿਹੜਾ ਸਮਝਣ ਦੇ ਕਾਬਿਲ ਹੋ ਜਾਏਗਾ ਕਿ ਪੜ੍ਹਦਿਆਂ ਹੋਇਆ ਉਹਨੂੰ ਸਮਝ ਆ ਜਾਏਗੀ, ਔਰ ਇਹ ਪੜ੍ਹਦਿਆਂ ਹੋਇਆ ਸਮਝ ਦੇ ਨਾਲ ਹੀ ਉਹਦੀ ਨਸੀਹਤ ਦਾ ਸਮਾਨ ਜਿਹੜਾ ਬਣ ਜਾਏ। ਇਹ ਕਿ ਆਦਮੀ ਇਨਸਾਨ ਅਗਰ ਅੱਧਾ ਘੰਟਾ ਵੀ ਰੋਜ਼ ਕੱਢ ਲਏ ਤੇ ਇੱਕ ਸਾਲ ਦੇ ਵਿੱਚ ਕੁਰਾਨ ਮਜੀਦ ਦਾ ਤਰਜਮਾ ਜਿਹੜਾ ਉਹ ਬੜੀ ਆਸਾਨੀ ਦੇ ਨਾਲ ਆ ਜਾਂਦਾ। ਕੋਈ ਥੋੜਾ ਥੋੜਾ ਕਰਕੇ ਲਫਜ਼ੀ ਤਰਜਮਾ ਲੈ ਲੇ ਤੇ ਕੁਰਾਨ ਮਜੀਦ ਦੀਆਂ ਆਯਾਤ ਬੜੀਆਂ ਹੀ ਆਪਸ ਦੇ ਵਿੱਚ ਮਿਲਦੀਆਂ ਜੁਲਦੀਆਂ, ਉਹੀ ਅਲਫਾਜ਼ ਨੇ ਜਿਹੜੇ ਬਾਰ ਬਾਰ ਆ ਰਹੇ ਨੇ, ਉਹੀ ਤਰਕੀਬਾਂ ਜਿਹੜੀਆਂ ਸਲੂਕ ਬਦਲ ਕੇ ਦਿੱਤੀਆਂ ਜਾ ਰਹੀਆਂ। ਇਹ ਬੜਾ ਹੀ ਆਸਾਨ ਹੈ। ਇਹ ਹੈ ਉਹ ਕਰਮ ਅੱਲਾਹ ਤਾਲਾ ਦਾ ਇਨਸਾਨੀਅਤ ਦੇ ਵਾਸਤੇ ਕਿ ਉਹਨੇ ਉਹ ਕਿਤਾਬ ਆਪਣੀ ਜਿਹੜੀ ਹੈ ਆਪਣਾ ਕਲਾਮ ਜਿਹੜਾ ਹੈ ਉਹ ਬੜੀ ਆਸਾਨ ਤਰੀਕੇ ਦੇ ਨਾਲ ਲੋਕਾਂ ਤੱਕ ਪਹੁੰਚਾਇਆ ਕਿ ਤਾਂ ਕਿ ਸਾਰੇ ਲੋਕ ਉਸ ਤੋਂ ਹਦਾਇਤ ਲੈ ਲੈਣ। ਉਹ ਹੈ ਜਿਹੜਾ ਜ਼ਿਕਰ ਕੀਤਾ ਜਾ ਰਿਹਾ ਕਿ ਵਲਕਦ ਯਸਰ ਨਾਲ ਕੁਰਾਨ ਅਲੀ ਜ਼ਿਕਰ, ਅਸਾਂ ਬੜਾ ਹੀ ਆਸਾਨ ਕਰ ਦਿੱਤਾ ਇਸ ਕੁਰਾਨ ਨੂੰ ਨਸੀਹਤ ਲਈ। ਫਹਲ ਮੈਂ ਮੁਦਕਿਰ, ਤੋ ਹੈ ਕੋਈ ਨਸੀਹਤ ਹਾਸਲ ਕਰਨ ਵਾਲਾ? ਇਹ ਹੈ ਕਿ ਉਹ ਤਰਜਮਾ ਜਦੋਂ ਪੜੇਗਾ ਤਾਂ ਉਹਦੇ ਵਾਸਤੇ ਜਿਹੜਾ ਯਾਦ ਦਹਾਨੀ ਦਾ ਜ਼ਰੀਆ ਬਣ ਜਾਏਗਾ, ਨਸੀਹਤ ਦਾ ਜ਼ਰੀਆ ਬਣ ਜਾਏਗਾ, ਉਹਨੂੰ ਕੁਰਾਨ ਮਜੀਦ ਯਾਦ ਕਰਾ ਦੇਗਾ ਤੇਰੀ ਜ਼ਿੰਦਗੀ ਦਾ ਮਕਸਦ ਕੀ ਏ ਔਰ ਕਿਸ ਤਰ੍ਹਾਂ ਅੱਲਾਹ ਦੇ ਸਾਹਮਣੇ ਪੇਸ਼ੀ ਹੋਣ ਵਾਲੀ ਏ ਔਰ ਅਸਲ ਕਾਮਯਾਬੀ ਕਿੱਥੇ ਦੀ ਕਾਮਯਾਬੀ ਏ। ਵਲਕਦ ਜਾਅ ਫਿਰਆਉਨ ਨੁਜ਼ੁਰ, ਔਰ ਬੇਸ਼ੱਕ ਆਲੇ ਫਿਰਾਉਨ ਕੋਲ ਵੀ ਆਏ ਡਰਾਉਣ ਵਾਲੇ, ਕਜ਼ਬੂ ਬਿਆਇਆ ਤੇਨਾ ਕੁੱਲਿਹਾ, ਤੇ ਉਹਨਾਂ ਸਾਡੀਆਂ ਸਾਰੀਆਂ ਨਿਸ਼ਾਨੀਆਂ ਨੂੰ ਚੁਠਲਾ ਦਿੱਤਾ। ਨੌ ਨਿਸ਼ਾਨੀਆਂ ਜਿਹੜੀਆਂ ਹਜ਼ਰਤ ਮੂਸਾ ਅਲੈਹਿ ਸਲਾਮ ਨੂੰ ਅੱਲਾਹ ਨੇ ਦੇ ਕੇ ਭੇਜੀਆਂ ਸਨ, ਜਿਹੜੀਆਂ ਉਸ ਕੌਮ ਦੇ ਸਾਹਮਣੇ ਉਹਨਾਂ ਨੇ ਰੱਖੀਆਂ, ਲੇਕਿਨ ਉਹਨਾਂ ਸਾਰੀਆਂ ਨੂੰ ਚੁਠਲਾ ਦਿੱਤਾ। ਫਖਜ਼ਨਾਹੁਮ ਅਖਜ਼ਾ ਅਜ਼ੀਜ਼ ਦੇ ਮੁਕਤਦਰ, ਤੇ ਫਿਰ ਫੜਿਆ ਅਸਾਂ ਉਹਨਾਂ ਨੂੰ ਜਿਸ ਤਰ੍ਹਾਂ ਕੋਈ ਜ਼ੋਰ ਵਾਲਾ ਔਰ ਕਾਬੂ ਰੱਖਣ ਵਾਲਾ ਫੜਦਾ ਹੈ। ਅਕੁਫਾਰੁਕੁਮ ਖੈਰੁਨ ਮੈਨੂੰ ਉਲਾਇਕੁਮ, ਤੇ ਐ ਕੁਰੈਸ਼ ਕਿਆ ਤੁਹਾਡੇ ਨਾ ਮੰਨਣ ਵਾਲੇ ਜਿਹੜੇ ਉਹ ਬਿਹਤਰ ਨੇ ਉਹਨਾਂ ਨਾਲੋਂ? ਅਮਲਕੁਮ ਬਰਾਤੁਮ ਫਿ ਜ਼ੁਬਰ, ਜਾਂ ਤੁਹਾਨੂੰ ਕੋਈ ਜਿਹੜਾ ਹੈ ਫਾਰਗ ਗਤੀ ਲਿਖ ਕੇ ਦੇ ਦਿੱਤੀ ਗਈ ਆ ਕਿਸੇ ਸਹੀਫੇ ਵਿੱਚ ਕਿ ਤੁਹਾਡੇ ਤੇ ਅਜ਼ਾਬ ਨਹੀਂ ਆਏਗਾ ਤੇ ਤੁਹਾਡੇ ਤੇ ਅੱਲਾਹ ਦੀ ਪਕੜ ਨਹੀਂ ਆਏਗੀ? ਨਹੀਂ, ਤੁਸੀਂ ਵੀ ਉਸੇ ਤਰ੍ਹਾਂ ਦੇ ਇਨਸਾਨ ਹੋ ਜਿਸ ਤਰ੍ਹਾਂ ਪਹਿਲੇ ਸਨ। ਉਹਨਾਂ ਦੀ ਤਰਫ਼ ਹੀ ਅਸਾਂ ਰਸੂਲ ਭੇਜੇ, ਉਹਨਾਂ ਨਹੀਂ ਮੰਨਿਆ ਤੇ ਫਿਰ ਉਹਨਾਂ ਤੇ ਅੱਲਾਹ ਦਾ ਅਜ਼ਾਬ ਆਇਆ, ਤੇ ਅਗਰ ਤੁਸੀਂ ਵੀ ਨਹੀਂ ਮੰਨੋਗੇ ਤੇ ਤੁਹਾਡੇ ਤੇ ਵੀ ਅੱਲਾਹ ਦੀ ਗ੍ਰਿਫਤ ਆਏਗੀ। ਅਮ ਯਕੂਲੂਨ ਨਹਨੂ ਜ਼ਮੀਉਂ ਮੁਨਤਸਿਰ, ਕਿਆ ਕਹਿੰਦੇ ਨੇ ਕਿ ਅਸੀਂ ਬੜੇ ਹੀ ਤਾਕਤਵਰ ਹਾਂ ਤੇ ਸਾਡੇ ਬੜਾ ਜੱਥਾ ਹੈ ਔਰ ਅਸੀਂ ਬਦਲਾ ਲੈਣ ਵਾਲੇ ਹਾਂ? ਸਯੁਹਜ਼ਮੁ ਅਲਜਮਉ ਵਯੁਵੱਲੂਨ ਅਦ-ਦੁਬੁਰ, ਅਨਕਰੀਬ ਥੋੜੇ ਹੀ ਵਕਤ ਵਿਚ ਇਹਨਾਂ ਦੀ ਜਿਹੜਾ ਜੱਥਾ ਹੈ ਇਹਨੂੰ ਸ਼ਿਕਸਤ ਹੋਏਗੀ ਔਰ ਇਹ ਪਿੱਠਾਂ ਦਿਖਾ ਕੇ ਦੌੜਨਗੇ। ਇਸ ਜਿਹੜਾ ਵਾਕਈ ਫਿਰ ਹੋਇਆ ਜੰਗੇ ਬਦਰ ਦੇ ਦਿਨ, ਕਿ ਉਸ ਦਿਨ ਨਬੀ ਅਕਮ ਸੱਲਾ ਅਲੈਹਿ ਸੱਲਮ ਨੇ ਰਾਤ ਨੂੰ ਦੁਆ ਮੰਗੀ ਅੱਲਾਹ ਤਾਲਾ ਕੋਲੋਂ ਕਿ ਅੱਲਾਹ ਮੇਰੀ ਇਹ 15 ਦਿਨ ਦੀ ਕਮਾਈ ਹੈ ਜਿਹੜੀ ਮੈਂ ਲੈ ਆ ਔਰ ਕੁਫਾਰ ਦੇ ਮੁਕਾਬਲੇ ਦੇ ਉੱਤੇ ਖੜੀ ਕਰ ਦਿੱਤੀ ਹੈ, ਅਗਰ ਕੱਲ ਨੂੰ ਜਿਹੜਾ ਹੈ ਉਹ ਇਹਨਾਂ ਨੂੰ ਸ਼ਿਕਸਤ ਹੋ ਗਈ ਤੇ ਫਿਰ ਤੇਰੇ ਦੀਨ ਦੇ ਉੱਤੇ ਚੱਲਣ ਵਾਲਾ ਕੋਈ ਨਹੀਂ ਲੱਭੇਗਾ। ਅੱਲਾਹ ਤਾਲਾ ਨੇ ਫਿਰ ਬਸ਼ਾਰਤ ਦਿੱਤੀ ਕਿ ਨਹੀਂ, ਅੱਲਾਹ ਤਾਲਾ ਕਾਮਯਾਬੀ ਦੇਗਾ। ਨਾਚੇ ਨਬੀ ਅਕਮ ਸੱਲਾ ਸਲਮ ਆਪਣੇ ਖੈਮੇ ਚੋਂ ਨਿਕਲੇ ਔਰ ਇਹੀ ਆਇਤ ਪੜ੍ਹਦੇ ਹੋਏ ਜਿਹੜੇ ਸਨ ਆਪਨੇ ਐਲਾਨ ਕੀਤਾ ਸਯੁਹਜ਼ਮੁ ਅਲਜਮਉ ਵਯੁਵੱਲੂ ਅਦ-ਦੁਬੁਰ, ਕਿ ਅਨਕਰੀਬ ਸਵੇਰੇ ਜਿਹੜਾ ਹੈ ਇਹ ਜਿਨ੍ਹਾਂ ਦਾ ਜੱਥਾ ਜਿਹੜਾ ਹੈ ਇਹਨੂੰ ਸ਼ਿਕਸਤ ਹੋਏਗੀ ਔਰ ਇਹ ਪਿੱਠਾਂ ਦੇ ਕੇ ਦੌੜਨਗੇ। ਔਰ ਵਾਕਈ ਇਸੇ ਤਰ੍ਹਾਂ ਹੋਈ ਕਿ ਉਹਨਾਂ ਨੂੰ ਸ਼ਿਕਸਤ ਵੀ ਹੋਈ ਔਰ ਉਹਨਾਂ ਦੇ 70 ਆਦਮੀ ਜਿਹੜੇ ਸਨ ਉਹ ਮਾਰੇ ਵੀ ਗਏ ਔਰ 70 ਕੈਦੀ ਬਣੇ ਔਰ ਬਾਕੀ ਜਿਹੜੇ ਸਨ ਪਿੱਠ ਦਿਖਾ ਕੇ ਦੌੜੇ। ਬਲਿਸਾਤ ਮੌਇਦਹੁਮ ਵਸਾਤ ਅਧਾ ਵਅਮਰ, ਬਲਕਿ ਇਹਨਾਂ ਦਾ ਅਸਲ ਜਿਹੜਾ ਮਾਮਲਾ ਹੈ ਉਹ ਤੇ ਕਿਆਮਤ ਹੈ, ਇਹਨਾਂ ਦਾ ਅਸਲ ਵਾਅਦੇ ਦੀ ਜਗ੍ਹਾ ਜਿਹੜੀ ਉਹ ਤੇ ਕਿਆਮਤ ਹੈ। ਵਸਾਤ ਅਧਾ ਵਅਮਰ, ਔਰ ਕਿਆਮਤ ਬੜੀ ਆਫਤ ਹੈ ਔਰ ਬੜੀ ਕੜਵੀ, ਉਹ ਹੈ ਅਸਲ ਅਜ਼ਾਬ ਜਿਹੜਾ ਅੱਲਾਹ ਤਾਲਾ ਨੇ ਰੱਖਿਆ ਹੋਇਆ ਇਨਸਾਨਾਂ ਵਾਸਤੇ, ਜਿਹੜੇ ਵੀ ਉਹਦੇ ਤੇ ਸਰਕਸ਼ੀ ਕਰਨ ਵਾਲੇ, ਜਿਹੜੇ ਵੀ ਉਹਦੇ ਦੀਨ ਨੂੰ ਨਹੀਂ ਮੰਨਣ ਵਾਲੇ। ਤਾਂ ਅਸਲ ਤੋਂ ਅਜ਼ਾਬ ਜਹੰਨਮ ਦਾ ਅਜ਼ਾਬ ਹੈ, ਇਸ ਦੁਨੀਆਂ ਤੇ ਕੋਈ ਪਕੜ ਆਵੇ ਜਾਂ ਨਾ ਆਵੇ ਆਖਰਤ ਦੀ ਪਕੜ ਹੈ ਜਿਹੜੀ ਅਸਲ ਪਕੜ ਹੈ। ਤਾਂ ਫਰਮਾਇਆ ਉਹ ਬੜੀ ਹੀ ਆਫਤ ਹੈ, ਬੜੀ ਹੀ ਬੁਰੀ ਹੈ ਔਰ ਬੜੀ ਹੈਰਾਨ ਕਰਨ ਵਾਲੀ ਔਰ ਬੜੀ ਹੀ ਕੜਵੀ ਹੈ। ਇਨਲ ਮੁਜਰਮੀਨ ਫੀ ਜ਼ਲਾਲਿਮ ਵਸੂਰ, ਬੇਸ਼ੱਕ ਉਸ ਦਿਨ ਜਿਹੜੇ ਮੁਜਰਮ ਹੋਣਗੇ ਜਿਨ੍ਹਾਂ ਨੇ ਅੱਲਾਹ ਤਾਲਾ ਦੀ ਨਾਫਰਮਾਨੀ ਕੀਤੀ ਹੋਏਗੀ ਉਹ ਹੋਣਗੇ ਗੁਮਰਾਹੀ ਦੇ ਵਿੱਚ ਵੀ ਔਰ ਉਹ ਹੋਣਗੇ ਉੱਥੇ ਸੌਦਾਈ ਬਣੇ ਹੋਏ, ਉਹਨਾਂ ਦੀ ਅਕਲ ਜਾਂਦੀ ਰਹੇਗੀ ਉਸ ਅਜ਼ਾਬ ਨੂੰ ਜਿਹਨੂੰ ਚੱਖਣਗੇ ਅੱਗ ਦੇ ਅਜ਼ਾਬ ਨੂੰ, ਤੇ ਉਹਦੇ ਚ ਮੱਤ ਮਾਰੀ ਜਾਏਗੀ। ਯੋਮਾ ਯੁਸਹਬੂ ਨ ਫਿਨਾਰ ਅਲਾ ਵਜੂਹਿਮ, ਜਿਸ ਦਿਨ ਘਸੀਟੇ ਜਾਣਗੇ ਆਪਣੇ ਮੂੰਹਾਂ ਦੇ ਬਲ ਉਸ ਅੱਗ ਦੇ ਵਿੱਚ, ਜ਼ੂਕੂ ਮੱਸਾ ਸਕਰ, ਔਰ ਕਹਿ ਦਿੱਤਾ ਜਾਏਗਾ ਚੱਖੋ ਅੱਜ ਇਸ ਜਹੰਨਮ ਦੀ ਅੱਗ ਨੂੰ, ਕਿਉਂਕਿ ਤੁਸੀਂ ਅੱਲਾਹ ਤਾਲਾ ਦੀ ਨਾਫਰਮਾਨੀ ਕਰਦੇ ਹੁੰਦੇ ਸੋ। ਇਨਾ ਕੁੱਲਾ ਸ਼ੈਇਨ ਖਲਕਨਾਹੁ ਬਿਕਦਰ, ਦੇਖੋ ਇਨਸਾਨੋ ਅਸੀਂ ਹਰ ਚੀਜ਼ ਜਿਹੜੀ ਹੈ ਉਹਨੂੰ ਇੱਕ ਅੰਦਾਜ਼ੇ ਦੇ ਨਾਲ ਪੈਦਾ ਕੀਤਾ, ਇਸ ਕਰਕੇ ਉਹ ਅੰਦਾਜ਼ਾ ਜਿਹੜਾ ਅਸੀਂ ਠਹਿਰਾਇਆ ਹੋਇਆ ਕਿਸੇ ਨੂੰ ਬੇਅਜ਼ਮਾਇਸ਼ ਵਾਸਤੇ, ਅੱਲਾਹ ਤਾਲਾ ਨੇ ਜੈਸੀਆਂ ਵੀ ਕਿਸੇ ਨੂੰ ਸਲਾਹੀਤਾਂ ਦਿੱਤੀਆਂ ਨੇ, ਜੈਸਾ ਵੀ ਇਸ ਦੁਨੀਆਂ ਦੇ ਅੰਦਰ ਉਹਨੂੰ ਨਵਾਜ਼ਿਆ ਵੈਸਾ ਹੀ ਉਹਨੂੰ ਮੋਹਲਤ ਉਮਰ ਵੀ ਦਿੱਤੀ ਹੈ, ਔਰ ਕਿਉਂਕਿ ਅਜ਼ਮਾਇਸ਼ ਦਾ ਜ਼ਰੀਆ ਔਰ ਉਹ ਖੂਬ ਜਾਣਦਾ ਹੈ ਕਿ ਕਿਸ ਤਰ੍ਹਾਂ ਅਜ਼ਮਾਣਾ ਔਰ ਕਿੰਨੀ ਦੇਰ ਇਹਨੂੰ ਅਜ਼ਮਾਣਾ, ਇਸ ਕਰਕੇ ਇਹ ਮੋਹਲਤ ਉਮਰ ਜਿਹੜੀ ਅਲਹਿਦਾ ਅਲਹਿਦਾ ਹਰ ਇਨਸਾਨ ਦੀ ਹੈ ਉਸੇ ਹੀ ਅੰਦਾਜ਼ੇ ਦੇ ਮੁਤਾਬਿਕ ਕਿ ਜਿਹੜਾ ਅੱਲਾਹ ਤਾਲਾ ਨੇ ਹਰ ਇਨਸਾਨ ਦੀ ਅਜ਼ਮਾਇਸ਼ ਵਾਸਤੇ ਮੁਕਰਰ ਕੀਤਾ। ਤਾਂ ਫਰਮਾਇਆ ਨਾ ਕੁੱਲ ਸ਼ੈਇਨ ਖਲਕਨਾਹ ਬਿਕਦਰ, ਬੇਸ਼ੱਕ ਅਸੀਂ ਹਰ ਚੀਜ਼ ਜਿਹੜੀ ਹੈ ਉਹ ਇੱਕ ਅੰਦਾਜ਼ੇ ਨਾਲ ਪੈਦਾ ਕੀਤੀ ਹੈ। ਵਮਾ ਅਮਰੁਨਾ ਇਲਾ ਵਾਹਿਦਤੁਨ ਕਲਮ ਹਿਮ ਬਿਲ ਬਸਰ, ਔਰ ਸਾਡਾ ਹੁਕਮ ਨਹੀਂ ਹੁੰਦਾ ਮਗਰ ਇਸ ਤਰ੍ਹਾਂ ਕਿ ਜਿਵੇਂ ਨਜ਼ਰ ਇੱਥੋਂ ਉੱਥੇ ਹੋ ਜਾਏ। ਇਹ ਹੈ ਅੱਲਾਹ ਤਾਲਾ ਦਾ ਅਮਰ ਜਿਹੜਾ ਹੈ, ਆਲਮੇ ਅਮਰ ਦਾ ਮਾਮਲਾ, ਕਿ ਉੱਥੇ ਵਕਤ ਨਹੀਂ ਲੱਗਦਾ, ਅੱਲਾਹ ਤਾਲਾ ਦਾ ਫੈਸਲਾ ਫੌਰੀ ਤੌਰ ਤੇ ਜਿਹੜਾ ਹੈ ਕੁਨ ਫਯਕੂਨ ਦੀ ਸ਼ਾਨ ਦੇ ਨਾਲ ਹੋ ਜਾਂਦਾ। ਵਲਕਦ ਅਹਲਕਨਾ ਅਸ਼ਯਾਅਕੁਮ, ਔਰ ਬੇਸ਼ੱਕ ਦੇਖੋ ਅਸੀਂ ਕਿੰਨੇ ਹਲਾਕ ਕੀਤੇ ਤੁਹਾਡੇ ਵਰਗੇ ਟੋਲੇ ਜਿਨ੍ਹਾਂ ਨਹੀਂ ਸੀ ਮੰਨਿਆ। ਫਹਲ ਮੈਂ ਮੁਦਕਿਰ, ਤੋ ਹੈ ਕੋਈ ਨਸੀਹਤ ਹਾਸਲ ਕਰਨ ਵਾਲਾ ਕਿ ਉਹਨਾਂ ਦੇ ਹਾਲਾਤ ਨੂੰ ਇਹ ਪੜ੍ਹ ਕੇ ਤੇ ਉਸ ਤੋਂ ਇਬਰਤ ਲਵੇ ਔਰ ਅੱਲਾਹ ਤਾਲਾ ਦੀ ਨਾਫਰਮਾਨੀ ਨੂੰ ਛੱਡ ਦੇ। ਕੁੱਲੋ ਸ਼ੈਨ ਫਾਲੂ ਹੋ ਫਿਰ ਜ਼ੁਬਰ, ਜੋ ਕੁਛ ਵੀ ਕਰ ਰਹੇ ਨੇ ਅਸੀਂ ਉਹ ਸਾਰੇ ਦਾ ਸਾਰਾ ਸਹੀਫਿਆਂ ਦੇ ਵਿੱਚ ਲਿਖ ਰਹੇ। ਇਹ ਹੈ ਕਿ ਜਿਹੜਾ ਅੱਲਾਹ ਤਾਲਾ ਨੇ ਹਰ ਸ਼ਖਸ ਦਾ ਰਿਕਾਰਡ ਜਿਹੜਾ ਹੈ, ਜੋ ਵੀ ਉਹਦੀ ਕਮਾਈ ਹੈ, ਉਹਨੂੰ ਉਹਨਾਂ ਅੱਲਾਹ ਤਾਲਾ ਜਿਹੜਾ ਲਿਖਵਾ ਰਿਹਾ ਕਿ ਤਾਂ ਕਿ ਕਿਆਮਤ ਦੇ ਦਿਨ ਕੋਈ ਇਨਕਾਰ ਨਾ ਕਰ ਸਕੇ ਕਿ ਮੈਂ ਨਹੀਂ ਕੀਤਾ। ਉਹਦੇ ਸਾਹਮਣੇ ਉਹ ਸਾਰੀ ਉਹਦੀ ਤਸਵੀਰ ਆ ਜਾਏਗੀ, ਉਹਦਾ ਪਿਕਚਰ ਆ ਜਾਏਗੀ, ਉਹਦਾ ਲਿਖਿਆ ਹੋਇਆ ਜਿਹੜਾ ਅਮਾਲਨਾਮਾ ਉਹਦੇ ਸਾਹਮਣੇ ਆ ਜਾਏਗਾ। ਔਰ ਉਸ ਦਿਨ ਕਹਿ ਦਿੱਤਾ ਜਾਏਗਾ ਕਿ ਅੱਜ ਆਪਣੇ ਅਮਾਲਨਾਮੇ ਨੂੰ ਦੇਖ ਲੈ, ਇਹੀ ਤੇਰੇ ਹਿਸਾਬ ਦੇ ਵਾਸਤੇ ਕਾਫ਼ੀ। ਇਹ ਹੈ ਜਿਹੜਾ ਅੱਲਾ ਨੇ ਬੰਦੋਬਸਤ ਕੀਤਾ ਇਨਸਾਨਾਂ ਨੂੰ, ਕਿਉਂਕਿ ਇਨਸਾਨਾਂ ਉਸ ਦਿਨ ਇਨਕਾਰ ਕਰਨ ਦੀ ਕੋਸ਼ਿਸ਼ ਕਰਨੀ ਹੈ ਕਿ ਅਸਾਂ ਤੇ ਕੀਤਾ ਹੀ ਨਹੀਂ, ਅਸੀਂ ਤੇ ਅੱਲਾ ਦੀ ਨਾਫਰਮਾਨੀ ਤੇ ਰਹਿ ਕੇ ਜ਼ਿੰਦਗੀ ਗੁਜ਼ਾਰੀ ਨਹੀਂ। ਤੇ ਉਹਨਾਂ ਦੇ ਸਾਹਮਣੇ ਉਹਨਾਂ ਦੀ ਰੀਲ ਚਲਾ ਦਿੱਤੀ ਜਾਏਗੀ, ਉਹਨਾਂ ਦੇ ਸਾਹਮਣੇ ਉਹਨਾਂ ਦੀ ਸਾਰੀਆਂ ਕਰਤੂਤਾਂ ਆ ਜਾਣਗੀਆਂ, ਔਰ ਫਿਰ ਉਹ ਮੰਨਣ ਤੇ ਮਜਬੂਰ ਹੋਣਗੇ। ਉਹ ਫਰਮਾਇਆ ਬਕੁੱਲੁ ਸ਼ੈਇਨ ਫਾਲੂ ਹੋ ਫਿਰ ਜ਼ੁਬਰ, ਇਹ ਜੋ ਕੁਛ ਵੀ ਚੀਜ਼ ਕਰ ਰਹੇ ਨੇ ਉਹ ਸਾਰੀ ਦੀ ਸਾਰੀ ਅਸੀਂ ਸਹੀਫੇ ਦੇ ਅੰਦਰ ਲਿਖੀ ਹੋਈ ਹੈ। ਬਕੁੱਲੁ ਸਗੀਰਨ ਵ ਕਬੀਰਨ ਮੁਸਤਤਰ, ਔਰ ਉਹਦੇ ਵਿੱਚ ਇਹਨਾਂ ਦੀ ਸਾਰੀ ਛੋਟੀਆਂ ਚੀਜ਼ਾਂ ਵੀ ਤੇ ਵੱਡੀਆਂ ਵੀ ਸਾਰੀਆਂ ਉਹਦੇ ਅੰਦਰ ਰਕਮ ਨੇ ਉਹਦੇ ਅੰਦਰ ਲਿਖੀਆਂ ਹੋਈਆਂ ਨੇ। ਇਨਲ ਮੁਤਕੀਨ ਫੀ ਜੰਨਾਤ ਵ ਨਹਿਰ, ਔਰ ਬੇਸ਼ੱਕ ਜਿਹੜੇ ਅੱਲਾਹ ਤਾਲਾ ਦੇ ਡਰਨ ਵਾਲੇ, ਅੱਲਾਹ ਤਾਲਾ ਦਾ ਤਕਵਾ ਇਖਤਿਆਰ ਕਰਨ ਵਾਲੇ, ਉਹਦੀ ਨਾਫਰਮਾਨੀ ਤੋਂ ਬਚਣ ਵਾਲੇ ਹੋਣਗੇ। ਫੀ ਜੰਨਾਤ ਵ ਨਹਿਰ, ਉਹ ਹੋਣਗੇ ਬਾਗਾਂ ਦੇ ਵਿੱਚ, ਉਹ ਬਾਗਾਂ ਬਾਗ ਜਿਨ੍ਹਾਂ ਦੇ ਵਿੱਚੋਂ ਦੀ ਨਹਿਰਾਂ ਜਿਹੜੀਆਂ ਉਹ ਬਹਿ ਰਹੀਆਂ ਹੋਣਗੀਆਂ। ਫੀ ਮਕਦ ਸਿਦਕਿਨ, ਔਰ ਬੜਾ ਹੀ ਉਹ ਸੱਚਾ ਮੁਕਾਮ, ਬੜਾ ਹੀ ਇੱਜ਼ਤ ਵਾਲਾ ਮੁਕਾਮ ਹੈ ਜਿਹੜਾ ਉਹਨਾਂ ਨੂੰ ਮਿਲੇਗਾ। ਇੰਦਾ ਮਲਿਕ ਮੁਕਤਦਿਰ, ਔਰ ਆਪਣੇ ਉਸ ਬਾਦਸ਼ਾਹ ਦੇ ਕੋਲ ਆਪਣੇ ਉਹਦੀ ਰਜ਼ਾ ਇਹਨਾਂ ਨੂੰ ਹਾਸਲ ਹੋਏਗੀ, ਜਿਹੜਾ ਅਸਲ ਬਾਦਸ਼ਾਹ ਹੈ ਔਰ ਜਿਹੜਾ ਇਖਤਿਆਰ ਵਾਲਾ ਹੈ। ਬਿਸਮਿਲ੍ਲਾਹਿ ਰਹਿਮਾਨਿ ਰਹੀਮ। ਅਰ ਰਹਿਮਾਨ ਵੱਲਮ ਅਲ ਕੁਰਾਨ ਖਲਕ ਅਲ ਇਨਸਾਨ ਅਲਮਾਹੁਲ ਬਯਾਨ। ਇਹ ਸੂਰਾ ਰਹਿਮਾਨ ਨੂੰ ਨਬੀ ਅਕਮ ਸੱਲ ਅਲ੍ਹ ਸਲਮ ਨੇ ਫਰਮਾਇਆ ਕਿ ਅਰੂਸੁਲ ਕੁਰਾਨ ਹੈ, ਕੁਰਾਨ ਮਜੀਦ ਦੀ ਦੁਲਹਨ, ਔਰ ਇਹਦੇ ਵਿੱਚ ਬੜੀ ਹੀ ਰਿਦਮ ਹੈ ਜਿਹੜਾ ਕਿ ਪਾਇਆ ਜਾਂਦਾ ਹੈ। ਔਰ ਇਹ ਸੂਰਾ ਰਹਿਮਾਨ ਦੀਆਂ ਪਹਿਲੀਆਂ ਚਾਰ ਆਇਤਾਂ ਜਿਹੜੀਆਂ ਨੇ, ਇਹ ਚਾਰ ਹਕੀਕਤਾਂ ਤੇ ਮੁਸ਼ਤਮਿਲ ਨੇ, ਜਿਹੜੀਆਂ ਕਿ ਟੌਪ ਦੀਆਂ ਚੀਜ਼ਾਂ ਨੇ ਜਿਹੜੀਆਂ ਅੱਲਾਹ ਤਾਲਾ ਨੇ ਬਿਆਨ ਫਰਮਾਈਆਂ। ਅਰ ਰਹਿਮਾਨ, ਅੱਲਾਹ ਤਾਲਾ ਦਾ ਇਹ ਮੁਬਾਰਕ ਨਾਂ ਅਰ ਰਹਿਮਾਨ ਜਿਹੜਾ ਹੈ ਕਿ ਉਹਦੀ ਰਹਿਮਤ ਠੱਠ ਮਾਰਦੇ ਹੋਏ ਸਮੁੰਦਰ ਦੀ ਤਰ੍ਹਾਂ, ਇਹ ਸਭ ਤੋਂ ਜ਼ਿਆਦਾ ਸਾਡੇ ਵਾਸਤੇ ਜਿਹੜਾ ਹੈ ਉਹ ਪਿਆਰਾ ਨਾਂ ਹੈ, ਕਿਉਂਕਿ ਅੱਲਾਹ ਦੀ ਰਹਿਮਤ ਹੀ ਹੈ ਜਿਹਦੇ ਸਾਰੇ ਤੇ ਇਸ ਦੁਨੀਆਂ ਵਿੱਚ ਵੀ ਅਸੀਂ ਜੀ ਰਹੇ ਹਾਂ, ਔਰ ਅੱਲਾਹ ਦੀ ਰਹਿਮਤ ਹੀ ਹੈ ਜਿਹੜੀ ਕਿਆਮਤ ਦੇ ਦਿਨ ਵੀ ਕੰਮ ਆਉਣ ਵਾਲੀ। ਔਰ ਅੱਲਾਹ ਤਾਲਾ ਦੀ ਰਹਿਮਤ ਹੀ ਦਾ ਜ਼ਹੂਰ ਹੈ ਕਿ ਜਿਹੜਾ ਅੱਲਮ ਅਲ ਕੁਰਾਨ, ਕੁਰਾਨ ਮਜੀਦ ਦੇ ਇਲਮ ਦੀ ਸੂਰਤ ਵਿੱਚ ਅੱਲਾਹ ਤਾਲਾ ਨੇ ਜਿਹੜਾ ਹੈ ਸਾਡੇ ਤੇ ਕੀਤਾ, ਕਿ ਉਹਦੀ ਸਭ ਤੋਂ ਵੱਡੀ ਨਿਹਮਤ ਹੈ, ਉਹਦੀ ਰਹਿਮਤ ਦਾ ਜ਼ਹੂਰ ਹੈ ਕਿ ਜਿਹੜਾ ਕੁਰਾਨ ਮਜੀਦ ਦੀ ਤਾਲੀਮ ਦਿੱਤੀ। ਅੱਲਾਹ ਦੇ ਸਾਰੇ ਨਾਂ ਉਸਮਾਏ ਹੁਸਨਾ ਨੇ, ਬੜੇ ਮੁਬਾਰਕ ਨੇ, ਲੇਕਿਨ ਇਹ ਰਹਿਮਾਨ ਜਿਹੜਾ ਹੈ ਸਭ ਤੋਂ ਸਾਡੇ ਵਾਸਤੇ ਜਿਹੜਾ ਹੈ ਉਹ ਮੌਤ ਨੂੰ, ਔਰ ਸਭ ਤੋਂ ਜ਼ਿਆਦਾ ਜਿਹੜਾ ਹੈ ਸਾਡੇ ਵਾਸਤੇ ਬਿਹਤਰੀਨ ਨਾਂ ਜਿਹੜਾ ਹੈ ਉਹ ਰਹਿਮਾਨ ਹੈ, ਕਿ ਜਿਹੜੀ ਰਹਿਮਤ ਅੱਲਾਹ ਤਾਲਾ ਦੀ ਜਿਹੜੀ ਹੈ ਉਹ ਹੈ ਜਿਹੜੀ ਇਨਸਾਨਾਂ ਦੇ ਵਾਸਤੇ ਇਸ ਦੁਨੀਆਂ ਵਿੱਚ ਵੀ ਔਰ ਆਖਰਤ ਵਿੱਚ ਵੀ ਕੰਮ ਆਉਣ ਵਾਲੀ, ਔਰ ਉੱਥੇ ਵੀ ਅੱਲਾਹ ਦੀ ਰਹਿਮਤ ਦੇ ਨਾਲ ਹੀ ਇਨਸਾਨ ਦੀ ਕਾਮਯਾਬੀ ਹੋਏਗੀ। ਔਰ ਉਸ ਦੀ ਰਹਿਮਤ ਦਾ ਸਭ ਤੋਂ ਵੱਡਾ ਜ਼ਹੂਰ ਇਸ ਦੁਨੀਆਂ ਵਿੱਚ ਜਿਹੜਾ ਹੋਇਆ ਉਹ ਹੈ ਤਾਲੀਮ ਕੁਰਾਨ, ਕਿ ਅੱਲਾਹ ਤਾਲਾ ਨੇ ਇਸ ਕੁਰਾਨ ਦਾ ਇਲਮ ਸਾਨੂੰ ਅਤਾ ਕੀਤਾ, ਇਸ ਹਦਾਇਤ ਨੂੰ ਸਾਡੇ ਵਾਸਤੇ ਨਾਜ਼ਲ ਕੀਤਾ ਕਿ ਤਾਂ ਕਿ ਅਸੀਂ ਆਪਣੀ ਜ਼ਿੰਦਗੀ ਇਹਦੇ ਮੁਤਾਬਿਕ ਗੁਜ਼ਾਰ ਕੇ ਤੇ ਅੱਲਾਹ ਦੀ ਰਹਿਮਤ ਦੇ ਜਿਹੜਾ ਹੱਕਦਾਰ ਬਣ ਜਾਈਏ। ਖਲਕ ਅਲ ਇਨਸਾਨ, ਅੱਲਾਹ ਤਾਲਾ ਨੇ ਬੜੀਆਂ ਮਖਲੂਕਾਂ ਪੈਦਾ ਕੀਤੀਆਂ, ਲੇਕਿਨ ਉਹਨਾਂ ਚੋਂ ਇਨਸਾਨ ਹੈ ਜਿਹੜਾ ਸਭ ਤੋਂ ਅਸ਼ਰਫ ਮਖਲੂਕ ਬਣਾਇਆ, ਸਭ ਤੋਂ ਅੱਛੀ ਮਖਲੂਕ ਜਿਹੜਾ ਹੈ, ਸਭ ਤੋਂ ਜਿਹਨੂੰ ਸ਼ਰਫ ਦਿੱਤਾ ਉਹ ਇਨਸਾਨ ਹੈ। ਅਲਮਾਹੁਲ ਬਯਾਨ, ਔਰ ਇਨਸਾਨ ਨੂੰ ਜਿਹੜੀਆਂ ਅੱਲਾਹ ਤਾਲਾ ਨੇ ਸਲਾਹੀਅਤਾਂ ਦਿੱਤੀਆਂ ਨੇ, ਉਹਨਾਂ ਚੋਂ ਸਭ ਤੋਂ ਵੱਡਾ ਸਲਾਹੀਅਤ ਜਿਹੜੀ ਹੈ ਉਹ ਹੈ ਕੁਵਤ ਬਿਆਨੀਆਂ, ਕਿ ਇਨਸਾਨ ਸਿਰਫ ਚੀਜ਼ਾਂ ਨੂੰ ਸਮਝਦਾ ਨਹੀਂ, ਇਹਨਾਂ ਦਾ ਸ਼ਔਰ ਹੀ ਨਹੀਂ ਰੱਖਦਾ, ਬਲਕਿ ਉਹਨਾਂ ਨੂੰ ਬਿਆਨ ਵੀ ਕਰ ਸਕਦਾ, ਔਰ ਜਿਹਦੇ ਜ਼ਰੀਏ ਫਿਰ ਇਲਮ ਫੈਲਦਾ ਹੈ, ਜਿਹਦੇ ਜ਼ਰੀਏ ਬਾਕੀ ਲੋਕਾਂ ਦੀ ਹਦਾਇਤ ਦਾ ਜ਼ਰੀਆ ਬਣਦਾ ਹੈ। ਔਰ ਅੱਲਾਹ ਤਾਲਾ ਨੇ ਇਹ ਜਿਹੜੀ ਸਲਾਹੀਅਤ ਦਿੱਤੀ ਹੈ ਇਨਸਾਨ ਨੂੰ, ਇਹ ਹੈ ਜਿਹੜਾ ਫਰਮਾਇਆ ਅਲਮਾਹੁਲ ਬਿਆਨ, ਉਹਨੂੰ ਬਿਆਨ ਕਰਨ ਦਾ ਐਸਾ ਇਲਮ ਦਿੱਤਾ ਹੈ, ਉਹਨੂੰ ਇਹ ਸਲਾਹੀਅਤ ਦਿੱਤੀ ਹੈ, ਅਤੇ ਇਹ ਜਿਹੜੀ ਬਹੁਤ ਹੀ ਵੱਡੀ ਸਲਾਹੀਅਤ ਹੈ ਜਿਹੜੀ ਇਨਸਾਨ ਨੂੰ ਅੱਲਾਹ ਤਾਲਾ ਨੇ ਦਿੱਤੀ ਹੈ। ਇਹਨਾਂ ਚੋਂ ਚੀਜ਼ਾਂ ਨੂੰ ਅਗਰ ਇਕੱਠਾ ਕਰੀਏ ਤੇ ਫਿਰ ਇਹਦਾ ਨਤੀਜਾ ਕੀ ਨਿਕਲਣਾ ਚਾਹੀਦਾ, ਉਹੀ ਨਤੀਜਾ ਨਿਕਲਣਾ ਚਾਹੀਦਾ ਜਿਹੜਾ ਨਬੀ ਅਕਮ ਸੱਲੱਲਾਹੁ ਅਲੈਹਿ ਵਸੱਲਮ ਨੇ ਆਪਣੇ ਫਰਮਾਨ ਵਿੱਚ ਫਰਮਾਇਆ, ਖੈਰੁਕੁਮ ਮਨ ਤਅੱਲਮ ਅਲ ਕੁਰਾਨ ਵ ਅੱਲਮਹੁ, ਕਿਉਂਕਿ ਅੱਲਾਹ ਤਾਲਾ ਦੀ ਸਭ ਤੋਂ ਰਹਿਮਤ ਦਾ ਜ਼ਹੂਰ ਕੁਰਾਨ ਹੈ, ਔਰ ਕੁਰਾਨ ਨੂੰ ਬਿਆਨ ਕਰਨ ਵਾਲਾ ਇਨਸਾਨ ਜਿਹਨੂੰ ਕੁਵਤ ਬਿਆਨੀ ਅੱਲਾਹ ਨੇ ਦਿੱਤੀ ਏ, ਅਗਰ ਉਹਦੇ ਉੱਤੇ ਇਹ ਸਰਫ ਕਰਦਾ ਹੈ ਕਿ ਅੱਲਾਹ ਤਾਲਾ ਦੀ ਕੁਰਾਨ ਦੀ ਤਾਲੀਮ ਹਾਸਲ ਕਰਦਾ ਹੈ ਔਰ ਫਿਰ ਉਹਨੂੰ ਦੂਸਰਿਆਂ ਤੇ ਪਹੁੰਚਾਉਂਦਾ ਹੈ, ਤੇ ਬਿਹਤਰੀਨ ਮਸਰਫ ਹੈ ਕੁਵਤ ਬਿਆਨੀਆਂ ਦਾ ਔਰ ਬਿਹਤਰੀਨ ਮਸਰਫ ਹੈ ਅੱਲਾਹ ਤਾਲਾ ਦੀ ਇਸ ਰਹਿਮਤ ਦਾ ਹੱਕ ਅਦਾ ਕਰਨ ਦਾ। ਤੇ ਇਹ ਚਾਰ ਚੀਜ਼ਾਂ ਜਿਹੜੀਆਂ ਇਹਨਾਂ ਚੋਂ ਆਇਤਾਂ ਦੇ ਵਿੱਚ ਫਰਮਾਈਆਂ ਕਿ ਕੋਈ ਸ਼ਖਸ ਜਿਹੜਾ ਹੈ ਅਗਰ ਅੱਲਾਹ ਤਾਲਾ ਦੀ ਇਸ ਕਿਤਾਬ ਦਾ ਜੋ ਉਹਦੀ ਰਹਿਮਤ ਦਾ ਜ਼ਹੂਰ ਹੈ ਇਹਦਾ ਇਲਮ ਹਾਸਲ ਕਰਦਾ ਹੈ ਔਰ ਉਹਨੂੰ ਫਿਰ ਅੱਗੇ ਪਹੁੰਚਾਉਂਦਾ ਹੈ, ਇਹ ਹੈ ਸਭ ਤੋਂ ਵੱਡਾ ਉਹਦਾ ਜਿਹੜਾ ਕੰਮ ਹੈ ਇਸ ਜ਼ਿੰਦਗੀ ਦਾ, ਸਭ ਤੋਂ ਬਿਹਤਰੀਨ ਕੰਮ ਜਿਹੜਾ ਹੈ ਉਹ ਹੈ, ਔਰ ਜਿਹੜਾ ਇਨਸਾਨ ਇਹ ਕੰਮ ਕਰਦਾ ਹੈ ਉਹ ਬਿਹਤਰੀਨ ਇਨਸਾਨ ਹੈ, ਜਿਹਨੂੰ ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ ਕਿ ਉਹ ਬਿਹਤਰੀਨ ਇਨਸਾਨ ਉਹ ਹੈ ਤੁਹਾਡੇ ਵਿੱਚੋਂ। ਇਹ ਹੈ ਇੱਕ ਤੇ ਸਾਡੇ ਮਾਯਾਰ ਨੇ ਦੁਨੀਆਂ ਦੇ ਕਿ ਅਸੀਂ ਇਸ ਦੁਨੀਆਂ ਦੀਆਂ ਨੇਮਤਾਂ ਦੇ ਨਾਲ ਸਮਝਦੇ ਹਾਂ, ਜਿਹਨੂੰ ਕੋਈ ਇੱਥੇ ਇਕਤਦਾਰ ਮਿਲਿਆ ਕਿ ਸ਼ਾਇਦ ਉਹ ਬਿਹਤਰੀਨ ਇਨਸਾਨ ਹੈ, ਬੜਾ ਅੱਛਾ ਹੈ, ਔਰ ਜਿਹਦੇ ਕੋਲ ਮਾਲੋ ਦੌਲਤ ਹੈ। ਨਹੀਂ, ਅੱਲਾਹ ਤਾਲਾ ਫਰਮਾਉਂਦਾ ਕਿ ਬਿਹਤਰੀਨ ਉਹ ਹੈ ਕਿ ਜਿਹਨੂੰ ਅੱਲਾਹ ਤਾਲਾ ਦਾ ਇਹ ਕੁਰਾਨ ਦਾ ਇਲਮ ਹੈ, ਔਰ ਉਹ ਇਲਮ ਜਿਹੜਾ ਹਾਸਲ ਕਰਕੇ ਤੇ ਉਹਨੂੰ ਅੱਗੇ ਪਹੁੰਚਾਉਂਦਾ। ਇਹ ਹੈ ਜਿਹੜਾ ਬਿਹਤਰੀਨ ਕੰਮ ਹੈ ਜਿਹੜਾ ਕਰਨ ਵਾਲਾ, ਔਰ ਇਹ ਹੈ ਜਿਹਨੂੰ ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ, ਖੈਰੁਕੁਮ ਮਨ ਤਅੱਲਮਲ ਕੁਰਾਨ ਵਅੱਲਮਹੂ, ਤੁਹਾਡੇ ਚੋਂ ਬਿਹਤਰੀਨ ਸ਼ਖਸ ਉਹ ਹੈ ਜਿਹੜਾ ਕੁਰਾਨ ਮਜੀਦ ਦਾ ਇਲਮ ਹਾਸਲ ਕਰਦਾ ਔਰ ਇਹਨੂੰ ਦੂਸਰਿਆਂ ਤਾਂ ਪਹੁੰਚਾਉਂਦਾ, ਕਿਉਂਕਿ ਉਹ ਸਦਕਾ ਜਾਰੀਆ ਬਣਦਾ ਉਹਦਾ ਜਿਹੜਾ ਕਿਆਮਤ ਤਾਂ ਜਾਰੀ ਰਹੇਗਾ, ਔਰ ਇਹ ਹੈ ਜ਼ਰੀਆ ਉਹਦੀ ਨਜਾਤ ਦਾ ਜਿਹੜਾ ਬਣਨ ਵਾਲਾ। ਅਸ਼ਮਸ ਵਲ ਕਮਰੋ ਬੇਹੁਸਬਾਨ, ਇਹ ਸੂਰਜ ਚੰਦ ਜਿਹੜਾ ਅੱਲਾਹ ਤਾਲਾ ਨੇ ਅੰਦਾਜ਼ੇ ਦੇ ਨਾਲ ਇਹਨਾਂ ਨੂੰ ਚਲਾਇਆ ਹੋਇਆ। ਇਹ ਹੈ ਜਿਹੜਾ ਇਹਦੇ ਨਾਲ ਮੌਸਮ ਵੀ ਬਦਲਦੇ ਨੇ, ਔਰ ਜਿਹਦੇ ਨਾਲ ਸਾਰਾ ਨਿਜ਼ਾਮ ਔਕਾਤ ਦਾ ਜਿਹੜਾ ਉਹ ਚੱਲ ਰਿਹਾ। ਬਨ ਨਜਮ ਬ ਸ਼ਜਰੋ ਯਸਜੁਦਾਨ, ਔਰ ਇਹ ਝਾੜੀਆਂ ਜਿਹੜੇ ਦਰਖਤ ਨੇ ਇਹ ਸਾਰੇ ਅੱਲਾਹ ਤਾਲਾ ਦੇ ਅੱਗੇ ਝੁਕੇ ਹੋਏ ਨੇ, ਇਹ ਵੀ ਸਜਦਾ ਰੇਜ਼ ਨੇ। ਬਸ ਸਮਾ ਰਫਾਹ ਵਜ਼ ਅਲ ਮੀਜ਼ਾਨ, ਔਰ ਆਸਮਾਨ ਹੈ ਇਹਨੂੰ ਅੱਲਾਹ ਤਾਲਾ ਨੇ ਬੁਲੰਦ ਕੀਤਾ ਹੈ, ਕਿੰਨਾ ਉੱਚਾ ਕੀਤਾ ਹੈ। ਵਜ਼ ਅਲ ਮੀਜ਼ਾਨ, ਔਰ ਇਹਦੇ ਅੰਦਰ ਅੱਲਾਹ ਤਾਲਾ ਨੇ ਮੀਜ਼ਾਨ ਕਾਇਮ ਕੀਤੀ। ਐਵੇਂ ਨਹੀਂ, ਇਹਦੇ ਅੰਦਰ ਪੂਰਾ ਜਿਹੜਾ ਹੈ ਨਿਜ਼ਾਮ ਕਾਇਮ ਕੀਤਾ ਜਿਹੜਾ ਅਦਲ ਤੇ ਮਬਨੀ ਹੈ। ਅੱਲਾ ਤਤਗਾ ਫਿਲ ਮੀਜ਼ਾਨ, ਤੇ ਲੋਕੋ ਅੱਲਾ ਤਾਲਾ ਚਾਹੁੰਦਾ ਹੈ ਇਸ ਦੁਨੀਆਂ ਵਿੱਚ ਵੀ ਮੀਜ਼ਾਨ ਕਾਇਮ ਹੋਏ, ਇੱਥੇ ਵੀ ਅਦਲ ਔਰ ਇਨਸਾਫ ਦੇ ਨਾਲ ਤੁਸੀਂ ਜ਼ਿੰਦਗੀ ਗੁਜ਼ਾਰੋ। ਆਓ ਇਸ ਮੀਜ਼ਾਨ ਦੇ ਵਿੱਚ ਹੱਦੋਂ ਨਾ ਵਧੋ, ਆਪਣੇ ਹਕੂਕ ਤੋਂ ਅੱਗੇ ਨਾ ਵਧੋ, ਆਪਣੇ ਫਰਾਇਜ਼ ਅਦਾ ਕਰੋ ਔਰ ਆਪਣੇ ਹਕੂਕ ਦੇ ਅੰਦਰ ਰਹਿ ਕੇ ਜ਼ਿੰਦਗੀ ਗੁਜ਼ਾਰੋ। ਬਾਕੀ ਮੁਲ ਵਜ਼ਨਾ ਬਿਲ ਕਿਸ਼ਤੇ ਵਾਲਾ ਤੁਖਸਿਰ ਅਲ ਮੀਜ਼ਾਨ, ਔਰ ਦੇਖੋ ਤੋਲਿਆ ਕਰੋ ਤੇ ਉਹ ਵੀ ਤੁਸੀਂ ਅਦਲ ਦੇ ਨਾਲ ਔਰ ਬਰਾਬਰ ਤੋਲਿਆ ਕਰੋ। ਵਲਾ ਤੁਖਸਿਰ ਅਲ ਮੀਜ਼ਾਨ, ਔਰ ਦੇਖੋ ਤੋਲ ਵਿੱਚ ਘਾਟਾ ਨਾ ਪਾਓ। ਇਹ ਨਾਪ ਤੋਲ ਦਾ ਮਾਮਲਾ, ਲੈਣ ਦੇਣ ਦਾ ਮਾਮਲਾ, ਉਹਦੇ ਚ ਕਿਸੇ ਨੂੰ ਜਿਹੜਾ ਹੈ ਧੋਖਾ ਨਾ ਦਿਓ, ਉਹਦੇ ਵਿੱਚ ਕਿਸੇ ਨੂੰ ਘਾਟਾ ਨਾ ਪਾਓ। ਵਲ ਅਰਜ਼ ਬਜ਼ਾ ਹਲ ਅਨਾਮ, ਔਰ ਦੇਖੋ ਇਹ ਜ਼ਮੀਨ ਜਿਹੜੀ ਹੈ ਅੱਲਾਹ ਤਾਲਾ ਨੇ ਸਾਰੇ ਚੌਪਾਇਆਂ ਵਾਸਤੇ ਪੈਦਾ ਕੀਤੀ ਹੈ, ਆਪਣੀ ਸਾਰੀ ਮਖਲੂਕ ਲਈ ਪੈਦਾ ਕੀਤੀ ਹੈ, ਇਹਦੇ ਵਿੱਚ ਰਿਜ਼ਕ ਵੀ ਸਾਰੀ ਮਖਲੂਕ ਲਈ ਰੱਖਿਆ। ਇਸ ਕਰਕੇ ਉਹੀ ਲਓ ਜਿਹੜਾ ਤੁਹਾਡਾ ਹੱਕ ਬਣਦਾ, ਦੂਸਰੇ ਦੇ ਹੱਕ ਦੇ ਉੱਤੇ ਡਾਕੇ ਨਾ ਪਾਓ। ਇਹ ਹੈ ਅੱਲਾਹ ਤਾਲਾ ਦਾ ਨਿਜ਼ਾਮ ਹੈ ਅਦਲੋ ਕਿਸ ਜਿਹੜਾ ਅੱਲਾਹ ਤਾਲਾ ਨੇ ਪੂਰੀ ਕਾਇਨਾਤ ਵਿੱਚ ਆਸਮਾਨਾਂ ਚ ਕਾਇਮ ਕੀਤਾ ਹੋਇਆ, ਔਰ ਇਹੀ ਅਦਲੋ ਕਿਸ ਦਾ ਨਿਜ਼ਾਮ ਅੱਲਾਹ ਤਾਲਾ ਚਾਹੁੰਦਾ ਇਨਸਾਨ ਵੀ ਇਸ ਦੁਨੀਆਂ ਦੇ ਵਿੱਚ ਇਸ ਜ਼ਮੀਨ ਦੇ ਵਿੱਚ ਕਾਇਮ ਕਰਨ ਜਿੱਥੇ ਅੱਲਾਹ ਤਾਲਾ ਨੇ ਉਹਨਾਂ ਨੂੰ ਵਸਾਇਆ ਔਰ ਜਿੱਥੇ ਉਹਨਾਂ ਨੂੰ ਇਖਤਿਆਰ ਦਿੱਤਾ। ਤੋ ਫਰਮਾਇਆ ਵੱਲਾਜ਼ਾ ਵਜ਼ਾ ਲਿਲ ਅਨਾਮ, ਕਿਉਂਕਿ ਜ਼ਮੀਨ ਜਿਹੜੀ ਹੈ ਅਸੀਂ ਆਪਣੀ ਸਾਰੀ ਮਖਲੂਕ ਦੇ ਵਾਸਤੇ ਪੈਦਾ ਕੀਤੀ ਹੈ, ਇਸ ਕਰਕੇ ਹਰ ਸ਼ਖਸ ਦਾ ਹੱਕ ਇਹ ਆ ਕਿ ਉਹਦੇ ਵਿੱਚ ਉਹੀ ਲਵੇ ਜਿਹੜਾ ਉਹਦਾ ਹੱਕ ਬਣਦਾ। ਫੀ ਅਫਾਕ ਹੈ ਤੁਮ ਨਖਲ ਜ਼ਾਤ ਉਲ ਅਕਮਾਨ, ਵੇਖੋ ਇਹਦੇ ਵਿੱਚ ਕਿੰਨੇ ਅਸੀਂ ਮੇਵੇ ਔਰ ਫਲ ਪੈਦਾ ਕੀਤੇ ਨੇ, ਔਰ ਦੇਖੋ ਖਜੂਰਾਂ ਜਿਨ੍ਹਾਂ ਦੇ ਜਿਹੜੇ ਫਲ ਨੇ ਉਹ ਗੁਲਾਫ ਦੇ ਵਿੱਚ ਕਿਸ ਤਰ੍ਹਾਂ ਮਹਿਫੂਜ਼ ਜਿਹੜੇ ਹੈ, ਅੱਲਾਹ ਤਾਲਾ ਜਿਹੜਾ ਦਰਖਤਾਂ ਦੇ ਉੱਤੇ ਲਾਂਦਾ ਹੈ ਤੇ ਫਿਰ ਉਹ ਤੁਹਾਡੇ ਵਾਸਤੇ ਪੱਕਦੇ ਨੇ। ਵਲ ਹੱਬੋ ਜ਼ੁਲਸਫ਼ ਵਲ ਰਹਿਮਾਨ, ਔਰ ਦੇਖੋ ਕਿਸ ਤਰ੍ਹਾਂ ਦਾਣਿਆਂ ਵਾਲੇ ਜਿਹੜੇ ਹੁੰਦੇ ਨੇ ਫਸਲਾਂ, ਜਿਨ੍ਹਾਂ ਦੇ ਉੱਤੇ ਭੁੱਸ ਵੀ ਹੁੰਦਾ ਤੇ ਤੂੜੀ ਵੀ ਹੁੰਦੀ ਹੈ, ਉਹਨਾਂ ਦੇ ਵਿੱਚ ਕਿਸ ਤਰ੍ਹਾਂ ਮਹਿਫੂਜ਼ ਅੱਲਾਹ ਤਾਲਾ ਉਹਨਾਂ ਨੂੰ ਤੁਹਾਡੇ ਵਾਸਤੇ ਪੈਦਾ ਕਰਦਾ। ਵਲ ਰਹਿਮਾਨ, ਔਰ ਦੇਖੋ ਕਿੱਥੇ ਖੁਸ਼ਬੂ ਵਾਲੇ ਫੁੱਲ ਵੀ ਤੁਹਾਡੇ ਵਾਸਤੇ ਉਹਨੇ ਪੈਦਾ ਕੀਤੇ ਨੇ। ਇਹ ਹਨ ਮੁਖਤਲਿਫ ਅੱਲਾਹ ਤਾਲਾ ਦੀਆਂ ਨੇਮਤਾਂ ਜਿਹੜੀਆਂ ਅੱਲਾਹ ਤਾਲਾ ਨੇ ਇਨਸਾਨਾਂ ਵਾਸਤੇ ਪੈਦਾ ਕੀਤੀਆਂ। ਫਬਏ ਆਲਾ ਰੱਬੇ ਕੁਮਾ ਤੋ ਕਦਜ਼ਬਾਨ, ਤੇ ਅੱਲਾਹ ਤਾਲਾ ਦੀਆਂ ਕਿਹੜੀਆਂ ਕਿਹੜੀਆਂ ਨੇਮਤਾਂ ਦਾ ਤੁਸੀਂ ਨੂੰ ਝੁਠਲਾਓਗੇ? ਅੱਲਾਹ ਤਾਲਾ ਦੀਆਂ ਨੇਮਤਾਂ ਜਿਹੜੀਆਂ ਇਸੇ ਕਰਕੇ ਅੱਲਾਹ ਨੇ ਦਿੱਤੀਆਂ ਕਿ ਇਹਨਾਂ ਤੋਂ ਫਾਇਦਾ ਉਠਾਓ, ਇਹਨਾਂ ਨੂੰ ਖਾਓ ਤੇ ਫਿਰ ਅੱਲਾਹ ਦੀ ਤਾਰੀਫ ਵੀ ਕਰੋ, ਅੱਲਾਹ ਦਾ ਸ਼ੁਕਰ ਵੀ ਅਦਾ ਕਰੋ, ਔਰ ਅੱਲਾਹ ਤਾਲਾ ਦੀ ਸਹਸੀਅਤ ਨੂੰ ਤਸਲੀਮ ਵੀ ਕਰੋ। ਤੇ ਇਹਨਾਂ ਨੂੰ ਸਾਰੀਆਂ ਨੂੰ ਦੇਖ ਕੇ ਸਲਾਹੀਅਤਾਂ ਵੀ ਦਿੱਤੀਆਂ ਉਹਨੇ ਸਾਰੀਆਂ, ਫਿਰ ਵੀ ਅਗਰ ਝੁਠਲਾਉਂਦੇ ਹੋ ਤੇ ਫਿਰ ਕਿਹੜੀਆਂ ਕਿਹੜੀਆਂ ਨੇਮਤਾਂ ਨੂੰ ਝੁਠਲਾਓਗੇ? ਉਹਦੀਆਂ ਤੇ ਨੇਮਤਾਂ ਚਾਰੋਂ ਤਰਫ਼ ਤੁਹਾਨੂੰ ਨਜ਼ਰ ਆਉਣ ਵਾਲੀਆਂ ਨੇ। ਅੱਲਾਹ ਤਾਲਾ ਇਹ ਬਾਰ ਬਾਰ ਯਾਦ ਦਿਹਾਨੀ ਕਰਾ ਰਿਹਾ ਕਿ ਅੱਲਾਹ ਤਾਲਾ ਦੀਆਂ ਨੇਮਤਾਂ ਨੂੰ ਸਾਹਮਣੇ ਰੱਖ ਕੇ ਤੇ ਦੇਖੋ ਉਹਦੀ ਤਰਫ਼ ਰਜੂ ਕਰੋ, ਔਰ ਇਹਨਾਂ ਨੇਮਤਾਂ ਨੂੰ ਖਾ ਕੇ ਤੇ ਉਹਦਾ ਸ਼ੁਕਰ ਵੀ ਅਦਾ ਕਰੋ। ਤੇ ਅੱਲਾਹ ਤਾਲਾ ਸਾਨੂੰ ਇਹਨਾਂ ਚੀਜ਼ਾਂ ਨੂੰ ਖਾ ਕੇ ਤੇ ਅੱਲਾਹ ਤਾਲਾ ਦੀ ਬੰਦਗੀ ਕਰਨ ਦੀ ਵੀ ਤੋਫੀਕ ਦੇ, ਔਰ ਅੱਲਾਹ ਤਾਲਾ ਦੀ ਸ਼ੁਕਰ ਅਦਾ ਕਰਨ ਦੀ ਵੀ ਤੋਫੀਕ ਦੇ। ਇਹ ਹੈ ਜਿਹੜਾ ਤਕਾਜ਼ਾ ਹੈ ਇਹਨਾਂ ਨੇਮਤਾਂ ਦਾ ਜਿਹੜੀਆਂ ਅੱਲਾਹ ਤਾਲਾ ਨੇ ਦਿੱਤੀਆਂ ਨੇ ਇਨਸਾਨਾਂ ਨੂੰ ਦਿੱਤੀਆਂ, ਇਸੇ ਕਰਕੇ ਕਿ ਇਹਨਾਂ ਨੂੰ ਖਾਓ ਪੀਓ, ਲੇਕਿਨ ਖਾ ਪੀ ਕੇ ਤੇ ਦੇਣ ਵਾਲੇ ਦਾ ਸ਼ੁਕਰ ਵੀ ਅਦਾ ਕਰੋ। ਅੱਲਾਹ ਤਾਲਾ ਸਾਨੂੰ ਵੀ ਸ਼ੁਕਰ ਅਦਾ ਕਰਨ ਵਾਲਾ ਬਣਾ ਦੇ। ਬਾਰਕ ਅੱਲਾਹ ਲੀ ਵਲਕੁਮ ਫਿਲ ਕੁਰਾਨ ਅਲ ਅਜ਼ੀਮ ਵਨਫਾਨੀ ਵਈਆਕੁਮ ਬਿਲ ਆਯਾਤ ਵਜ਼ਿਕਰ ਅਲ ਹਕੀਮ।